ਮੰਜੀ ਸਾਹਿਬ ਆਲਮਗੀਰ ਆਏ ਬਾਜਾਂ ਵਾਲੇ ਸੱਚੇ ਪਾਤਸ਼ਾਹ। ਮੰਜੀ ਸਾਹਿਬ ਆਲਮਗੀਰ ਆਏ ਬਾਜਾਂ ਵਾਲੇ ਸੱਚੇ ਪਾਤਸ਼ਾਹ। ਬਾਜਾਂ ਵਾਲੇ ਸੱਚੇ ਪਾਤਸ਼ਾਹ ਮੰਜੀ ਸਾਹਿਬ ਆਲਮਗੀਰ ਆਏ ਬਾਜਾਂ ਵਾਲੇ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਬਾਜਾਂ ਵਾਲੇ ਜੀ ਸੱਚੇ ਪਾਤਸ਼ਾਹ। ਬਾਜਾਂ ਵਾਲੇ ਜੀ ਸੱਚੇ ਪਾਤਸ਼ਾਹ।
ਬਾਜਾਂ ਵਾਲੇ ਜੀ ਸੱਚੇ ਪਾਤਸ਼ਾਹ। ਬਾਜਾਂ ਵਾਲੇ ਜੀ ਸੱਚੇ ਪਾਤਸ਼ਾਹ।
ਮੰਜੀ ਸਾਹਿਬ ਆਲਮਗੀਰ ਆਏ ਆਲਮਗੀਰ ਆਏ ਬਾਜਾਂ ਵਾਲੇ ਸੱਚੇ ਪਾਤਸ਼ਾਹ। ਮੰਜੀ ਸਾਹਿਬ ਆਲਮਗੀਰ ਆਏ ਬਾਜਾਂ ਵਾਲੇ ਸੱਚੇ ਪਾਤਸ਼ਾਹ। ਸਤਿਗੁਰੂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਪਾਲਿਆ ਲੈ ਤੂਰ ਮੁਖ ਲਾਵਾ। ਗੁਰਸਿੱਖਾਂ ਕੀ ਘਰ ਥਾਏ ਪਈ ਜਿਨ ਹਰ ਨਾਮ ਤੇ ਆਵਾ। ਜਿਨ ਹਰ ਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਨਾ ਜੋੜਾ ਏ ਨਾ ਘੋੜਾ ਏ ਨਾ ਤਾਜੇ ਨਾ ਬਾਜੇ। ਜੋਰਾ ਵਰਨਾ ਫਤਿਹ ਸਿੰਘ ਨਾ ਜੀਤੇ ਨਾ ਜੁਝਾਰੇ। ਜੋਰਾ ਵਰਨਾ ਫਤਿਹ ਸਿੰਘ ਨਾ ਜੀਤੇ ਨਾ ਜੁਝਾਰੇ ਮੰਜੀ ਸਾਹਿਬ ਆਲਮਗੀਰ ਆਏ ਬਾਜਾਂ ਵਾਲੇ ਸੱਜੇ ਪਾਤਸ਼ਾਹ ਮੰਜੀ ਸਾਹਿਬ ਆਲਮਗੀਰ ਆਏ ਬਾਜਾਂ ਵਾਲੇ ਸੱਜੇ ਪਾਤਸ਼ਾਹ ਬਾਜਾਂ ਵਾਲੇ ਦੀ ਸੱਚੇ ਪਾਤਸ਼ਾਹ ਮੰਡੀ ਸਾਹਿਬ ਆਲਮਗੀਰ ਆਏ ਸਤਿਗੁਰ ਅਨੰਦਪੁਰ ਸਾਹਿਬ ਤੋਂ ਆਏ ਬਾਜਾਂ ਵਾਲੇ ਸੱਚੇ ਪਾਤਸ਼ਾਹ ਮੰਜੀ ਸਾਹਿਬ ਆਲਮਗੀਰ ਆਏ ਬਾਜਾਂ ਵਾਲੇ ਸੱਚੇ ਪਾਤਸ਼ਾਹ ਮਾਣਯੋਗ ਸਤਿਕਾਰਯੋਗ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਜੀ ਪਿਆਰੇ ਸਤਸੰਗੀ ਜਣੋ ਮਨ ਬਿਰਤੀਆਂ ਨੂੰ ਕਾਗਰ ਕਰੀਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਓ ਸਤਿਗੁਰਾਂ ਦੇ ਗੁਣ ਗਾਈਏ ਸਾਧ ਸੰਗਤ ਜੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜਿੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਮਲੇਰਕੋਟਲਾ ਰੋਡ 'ਤੇ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ 'ਤੇ ਕਾਇਮ ਹੈ ਰੇਲ ਰਾਹੀਂ ਇਹ ਲੁਧਿਆਣਾ ਧੂਰੀ ਲੈਣ 'ਤੇ ਰੇਲਵੇ ਸਟੇਸ਼ਨ ਗਿੱਲ ਤੋਂ ਤਕਰੀਬਨ 3 ਕਿਲੋਮੀਟਰ ਦੱਖਣ ਵੱਲ ਹੈ ਆਲਮਗੀਰ ਦੀ ਧਰਤੀ ਨੂੰ ਦਸਵੇਂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਦਮਾਂ ਦੀ ਛੋਹ ਨਾਲ ਪਵਿੱਤਰ ਹੋਣ ਦਾ ਮਾਣ ਹਾਸਲ ਹੈ ਤੋ ਸਾਧ ਸੰਗਤ ਜੀ ਜਿੱਥੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਪਾਏ ਪਿਆਰ ਨਾਲ ਪੜ੍ਹਿਆ ਕਰਦੇ ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ ਭਾਗ ਲੱਗ ਗਏ ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ ਧਰਤੀ ਨੂੰ ਭਾਗ ਲੱਗ ਗਏ ਵਾਹ 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 ਧਰਤੀ ਨੂੰ ਭਾਗ ਲੱਗ ਗਏ ਵਾ 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 ਧਰਤੀ ਨੂੰ ਪਾਗ ਲੱਗ ਗਏ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ ਜਿੱਥੇ ਸਤਿਗੁਰਾਂ ਦੇ ਚਰਨ ਪੈ ਗਏ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਤਾਂ 16ਵੀਂ ਸਦੀ ਦੇ ਅਖੀਰ ਤੱਕ ਅਨੰਦਪੁਰ ਸਾਹਿਬ ਸਿੱਖਾਂ ਦੀ ਸਭ ਤੋਂ ਅਹਿਮ ਰਿਆਸਤ ਸੀ। ਇਸ ਤੋਂ ਪਹਿਲਾਂ ਸਾਧ ਸੰਗਤ ਜੀ ਕਰਤਾਰਪੁਰ ਹੁਣ ਭਾਵੇਂ ਪਾਕਿਸਤਾਨ ਵਿੱਚ ਹੈ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਗੁਰੂ ਕਾ ਚੱਕ ਅੰਮ੍ਰਿਤਸਰ, ਕਰਤਾਰਪੁਰ ਜਲੰਧਰ ਦੇ ਨੇੜੇ ਔਰ ਕੀਰਤਪੁਰ ਸਾਹਿਬ ਵੀ ਸਿੱਖ ਪੰਥ ਦੇ ਬੜੇ ਅਹਿਮ ਸੈਂਟਰ ਰਹੇ ਹਨ। ਲਾਹੌਰ ਅਤੇ ਸਰਹੰਦ ਤੋਂ ਬਾਅਦ ਅਨੰਦਪੁਰ ਸਾਹਿਬ ਸਭ ਤੋਂ ਵੱਡਾ ਸੈਂਟਰ ਸੀ। ਮੁਗਲ ਅਤੇ ਪਹਾੜੀਏ ਇਸ ਨਾਲ ਈਰਖਾ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਅਨੰਦਪੁਰ ਸਾਹਿਬ ਦਾ ਬੋਲਬਾਲਾ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕੀਤਾ ਜਾਏ। ਇਸ ਮੁਹਿੰਮ ਵਿੱਚ ਬਿਲਾਸਪੁਰ ਦਾ ਰਾਜਾ ਅਜਮੇਰ ਚੰਦ ਸਭ ਤੋਂ ਅੱਗੇ ਸੀ। ਉਸ ਨੂੰ ਇਹ ਵੀ ਈਰਖਾ ਸੀ ਕਿ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਕਿਸੇ ਵੇਲੇ ਉਸ ਦੀ ਰਿਆਸਤ ਦਾ ਹਿੱਸਾ ਸਨ। ਅਨੰਦਪੁਰ ਸਾਹਿਬ ਦਾ ਇੱਕ ਖੁਦ ਮੁਖਤਿਆਰ ਰਿਆਸਤ ਵਜੋਂ ਜਾਣਿਆ ਜਾਣਾ ਉਸ ਨੂੰ ਹੋਰ ਵੀ ਵਧੇਰੇ ਚੁਭਦਾ ਸੀ। ਪਹਿਲੋ ਪਹਿਲ ਤਾਂ ਉਹ ਇਕੱਲਾ ਸੀ, ਪਰ ਮਗਰੋਂ ਕਟੋਚੀਏ ਰਾਜੇ ਅਤੇ ਹੰਡੂਰ ਨਾਲਾਗੜ੍ਹ ਦੇ ਰਾਜੇ ਵੀ ਉਸ ਨਾਲ ਰਲ ਗਏ। ਅਜਮੇਰ ਚੰਦ ਨੇ ਲਾਹੌਰ, ਰੋਪੜ ਅਤੇ ਸਰਹੰਦ ਦੇ ਮੁਗਲ ਹਾਕਮਾਂ ਨਾਲ ਵੀ ਰਾਬਤਾ ਬਣਾਇਆ ਹੋਇਆ ਸੀ ਅਤੇ ਉਹਨਾਂ ਤੋਂ ਮਦਦ ਦਾ ਵਾਅਦਾ ਵੀ ਲਿਆ ਹੋਇਆ ਸੀ। ਤੋ ਸਾਧ ਸੰਗਤ ਜੀ, ਅਜਮੇਰ ਚੰਦ ਆਪ ਇਕੱਲੇ ਤੌਰ 'ਤੇ ਵੀ ਕਈ ਵਾਰ ਹਮਲੇ ਕਰ ਚੁੱਕਾ ਸੀ। ਉਸ ਨੇ ਪਹਿਲਾ ਵੱਡਾ ਹਮਲਾ 29 ਅਗਸਤ ਤੋਂ 1 ਸਤੰਬਰ 1700 ਦੌਰਾਨ 4 ਦਿਨਾਂ ਵਿੱਚ ਕੀਤਾ ਅਤੇ ਚਾਰੇ ਦਿਨ ਬੁਰੀ ਤਰ੍ਹਾਂ ਮਾਰ ਖਾਧੀ ਸੀ। ਫਿਰ ਉਸ ਨੇ ਨਿਰਮੋਹਗੜ੍ਹ ਵਿੱਚ 8 ਅਤੇ 14-15 ਅਕਤੂਬਰ 1700 ਦੇ ਦਿਨ ਵੀ ਹਮਲੇ ਕੀਤੇ ਸਨ। ਇਸ ਮਗਰੋਂ ਉਹ 2 ਨਵੰਬਰ 1703 ਦੇ ਦਿਨ ਹਮਲਾ ਕਰਕੇ ਵੀ ਮਾਤ ਖਾ ਚੁੱਕਾ ਸੀ। ਇਸ ਤੋਂ ਇਲਾਵਾ ਉਸ ਦੀਆਂ ਫੌਜਾਂ ਨਿੱਕੇ ਮੋਟੇ ਕਈ ਹੋਰ ਹਮਲੇ ਵੀ ਕਰ ਚੁੱਕੀਆਂ ਸਨ, ਪਰ 3 ਮਈ 1705 ਦੇ ਦਿਨ ਅਜਮੇਰ ਚੰਦ ਨੇ ਹੋਰ ਪਹਾੜੀ ਰਾਜਿਆਂ ਨੂੰ ਨਾਰ ਲਾ ਕੇ ਅਨੰਦਪੁਰ ਸਾਹਿਬ ਦੀਆਂ ਚੌਂ ਪਾਸਿਆਂ ਤੋਂ ਨਾਕਾਬੰਦੀ ਕਰ ਦਿੱਤੀ ਅਤੇ ਅਗਲੇ 7 ਮਹੀਨੇ ਰਿਆਸਤ ਵਿੱਚ ਕਿਸੇ ਨੂੰ ਵੀ ਦਾਖਲ ਨਾ ਹੋਣ ਦਿੱਤਾ। ਜਦੋਂ ਰਿਆਸਤ ਵਿੱਚ ਰਸਤ ਪਾਣੀ ਮੁੱਕ ਗਿਆ ਅਤੇ ਫਾਕਿਆਂ ਦੇ ਦਿਨ ਆ ਗਏ ਤਾਂ ਬਹੁਤ ਸਾਰੇ ਸਿੱਖਾਂ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡ ਦੇਣ ਦੀ ਅਰਜ਼ ਕੀਤੀ। ਅਖੀਰ 5-6 ਦਸੰਬਰ 1705 ਦੀ ਰਾਤ ਨੂੰ ਗੁਰੂ ਸਾਹਿਬ 500 ਦੇ ਕਰੀਬ ਸਿੰਘਾਂ ਨਾਲ ਅਨੰਦਪੁਰ ਸਾਹਿਬ ਤੋਂ ਚੱਲ ਪਏ ਅਤੇ ਕੀਰਤਪੁਰ ਝੱਖੀਆਂ ਪਿੰਡ ਅਤੇ ਸ਼ਾਹੀ ਟਿੱਬੀ ਦੇ ਕੋਲੋਂ ਲੰਘਦੇ ਹੋਏ ਪਿੰਡ ਨੰਗਲ ਗੁਜਰਾਂ, ਹੁਣ ਨੰਗਲ ਸਰਸਾ ਕੋਲੋਂ ਨਦੀ ਪਾਰ ਕਰ ਗਏ। ਤੋ ਜਦੋਂ ਸਤਿਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਕਿਤੇ ਕੋਈ ਇੱਕ ਦਿਨ ਕੱਟ ਜਾਵੇ ਉਹਨੂੰ ਪਿਆਰ ਮਿਲੇ ਤੋ ਮਨ ਨੂੰ ਜਾਣ ਨੂੰ ਮਨ ਨਹੀਂ ਕਰਦਾ, ਕੋਈ ਇੱਕ ਮਹੀਨਾ ਕੱਟ ਜਾਵੇ, ਕੋਈ ਇੱਕ ਸਾਲ ਕੱਟ ਜਾਵੇ ਉਹਨੂੰ ਪਿਆਰ ਮਿਲੇ ਉੱਥੋਂ ਜਾਣਾ ਔਖਾ ਲੱਗਦਾ ਹੈ। ਤੋ ਬਾਜਾਂ ਵਾਲੇ 9 ਸਾਲ ਦੇ ਕਰੀਬ ਸਾਧ ਸੰਗਤ ਜੀ ਬਾਲ ਅਵਸਥਾ ਵਿੱਚ ਮਹਾਰਾਜ ਪਟਨੇ ਤੋਂ ਅਨੰਦਪੁਰ ਸਾਹਿਬ ਆਏ, ਗਲੀਆਂ 'ਚ ਖੇਡੇ। 9 ਸਾਲ ਦੇ ਕਰੀਬ ਉਮਰਾਂ ਸੀ ਜਦੋਂ ਪਿਤਾ ਦਿੱਲੀ ਨੂੰ ਤੋਰਿਆ। 33 ਸਾਲ ਗੁਜ਼ਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਦੀ ਧਰਤੀ 'ਤੇ। ਅੱਜ ਅਨੰਦਪੁਰ ਸਾਹਿਬ ਦੀ ਧਰਤੀ ਧਾਹਾਂ ਮਾਰ ਕੇ ਰੋਂਦੀ ਹੈ ਕਿ ਰਾਮ ਜੀ ਗਏ, ਅਯੁੱਧਿਆ ਉੱਜੜ ਗਈ, ਪਰ ਬਚਣ ਦੇ ਗਏ ਸੀ, ਪ੍ਰੋਮਿਸ ਕਰ ਗਏ, ਵਾਅਦਾ ਕਰ ਗਏ, ਇਕਰਾਰ ਕਰ ਗਏ ਸੀ। ਉਹਨਾਂ ਨੇ 14 ਸਾਲਾਂ ਦਾ ਬਨਵਾਸ ਕੱਟ ਕੇ ਮੁੜ ਉਜੜੀ ਉਜਦਿਆਂ ਨੂੰ ਵਸਾ ਲਿਆ, ਪਰ ਅਨੰਦਪੁਰ ਦੇ ਵਾਲੀਆ ਤੂੰ ਕਿੱਥੇ ਚੱਲਿਆ ਹੈ, ਅਤੇ ਦੱਸ ਕੇ ਵੀ ਨਹੀਂ ਚੱਲਿਆ ਵੀ ਕਦੋਂ ਆਵਾਂਗਾ। ਆਨੰਦਪੁਰ ਦੀ ਧਰਤੀ ਧਾਹਾਂ ਮਾਰ ਕੇ ਰੋਈ। ਬਾਜਾਂ ਵਾਲਿਆ ਦੱਸ ਕੇ ਤੇ ਜਾ ਕਦੋਂ ਆਵੇਂਗਾ। ਤੇ ਬਾਜਾਂ ਵਾਲੇ ਸਤਿਗੁਰੂ ਤੂੰ ਵਸ ਲੈ ਆਨੰਦਪੁਰੀਏ ਅਸੀਂ ਚੱਲੇ ਨੀ ਮੁੜ ਕੇ ਆਉਣਾ। ਵਸ ਲੈ ਆਨੰਦਪੁਰੀਏ ਅਸੀਂ ਚੱਲੇ ਨੀ ਮੁੜ ਕੇ ਆਉਣਾ।
ਤੂੰ ਵਸ ਲੈ ਆਨੰਦਪੁਰੀਏ ਬੋਲੋ ਵਸ ਲੈ
ਆਨੰਦਪੁਰੀਏ ਅਸੀਂ ਚੱਲੇ ਨਾ ਮੁੜ ਕੇ ਆਉਣਾ। ਵਸ ਲੈ ਆਨੰਦਪੁਰੀਏ ਅਸੀਂ ਚੱਲੇ ਨੀ ਮੁੜ ਕੇ ਆਉਣਾ।
ਤੂੰ ਵਸ ਲੈ ਆਨੰਦਪੁਰੀਏ
ਅਸੀਂ ਚੱਲੇ ਨੀ ਮੁੜ ਕੇ ਆਉਣਾ। ਚੱਲੇ ਨੀ ਮੁੜ ਕੇ ਆਉਣਾ। ਅਸੀਂ ਚੱਲੇ ਨੀ ਮੁੜ ਕੇ ਆਉਣਾ। ਚੱਲੇ ਨੀ ਮੁੜ ਕੇ ਆਉਣਾ। ਤੂੰ ਵਸ ਲੈ ਆਨੰਦਪੁਰੀਏ ਅਸੀਂ ਚੱਲੇ ਨੀ ਮੁੜ ਕੇ ਆਉਣਾ। ਵਸ ਲੈ ਆਨੰਦਪੁਰੀਏ ਅਸੀਂ ਚੱਲੇ ਨਾ ਮੁੜ ਕੇ ਆਉਣਾ। ਗੁਰੂ ਸਾਹਿਬ ਕਹਿਣ ਲੱਗੇ ਆਨੰਦਪੁਰ ਦੀ ਧਰਤੀ ਅਸੀਂ ਚੱਲੇ ਹਾਂ ਸਰੀਰ ਕਰਕੇ ਤੇ ਮੁੜ ਕੇ ਨਹੀਂ ਆਉਣਾ, ਪਰ ਕੋਈ ਸਮਾਂ ਆਵੇਗਾ। ਇੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਤੋ ਖਾਲਸਾ ਬੜੀਆਂ ਹੀ ਰੌਣਕਾਂ ਲਾਵੇਗਾ। ਤੋ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਸਰਸਾ ਪਾਰ ਕਰਦੇ ਹੋਏ ਇਸ ਮੌਕੇ 'ਤੇ 400 ਦੇ ਕਰੀਬ ਸਿੰਘ ਝੱਖੀਆਂ ਸ਼ਾਹੀ ਟਿੱਬੀ ਅਤੇ ਮਲਕਪੁਰ ਸਾਧ ਸੰਗਤ ਜੀ ਇਹਨਾਂ ਨਗਰਾਂ ਵਿੱਚ ਸ਼ਹੀਦ ਹੋ ਗਏ। ਗੁਰੂ ਸਾਹਿਬ ਨਦੀ ਪਾਰ ਕਰਕੇ ਕੋਟਲਾ ਨਿਹੰਗ ਰੋਪੜ ਇੱਥੇ ਪੁੱਜ ਗਏ। ਫਿਰ 7 ਦਸੰਬਰ ਦੀ ਸਵੇਰ ਨੂੰ ਚਮਕੌਰ ਚਲੇ ਗਏ। ਉੱਥੇ ਦਿਨ ਮੁਗਲ ਫੌਜਾਂ ਨੇ ਚਮਕੌਰ ਵੀ ਘੇਰਾ ਪਾ ਲਿਆ ਅਤੇ 7 ਤਰੀਕ ਦੀ ਰਾਤ ਦੇਰ ਤੱਕ ਲੜਾਈ ਹੁੰਦੀ ਰਹੀ। ਇਸ ਵੇਲੇ ਗੁਰੂ ਸਾਹਿਬ ਨਾਲ ਕੁੱਲ 40 ਸਿੰਘ ਸਨ। ਰਾਤ ਪੈਣ ਤੱਕ ਇਹਨਾਂ ਵਿੱਚੋਂ ਬਹੁਤੇ ਸਿੰਘ ਸ਼ਹੀਦ ਹੋ ਚੁੱਕੇ ਸਨ। ਜਿਹੜੇ ਸਿੰਘ ਅਜੇ ਸ਼ਹੀਦ ਨਹੀਂ ਹੋਏ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਗੜੀ ਛੱਡ ਜਾਣ। ਗੁਰੂ ਸਾਹਿਬ ਨੇ ਭਾਈ ਸੰਤ ਸਿੰਘ ਨੂੰ ਆਪਣੇ ਕੱਪੜੇ ਅਤੇ ਕਲਗੀ ਦਿੱਤੀ ਅਤੇ ਅੱਧੀ ਰਾਤ ਵੇਲੇ ਭਾਈ ਨਵੀ ਖਾਂ ਅਤੇ ਭਾਈ ਗਣੀ ਖਾਂ ਦੀ ਮਦਦ ਨਾਲ ਮੁਗਲ ਸਿਪਾਹੀ ਦਾ ਬਾਣਾ ਪਾ ਕੇ ਗੜੀ ਵਿੱਚੋਂ ਨਿਕਲ ਗਏ ਅਤੇ ਮਹਾਰਾਜ ਨੇ ਤਾੜੀ ਮਾਰੀ। ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲੇ ਆ। ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ।
ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ। ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ।
ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ। ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ।
ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ। ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ।
ਸੱਚੇ ਪਾਤਸ਼ਾਹ ਨੇ ਤਾੜੀ ਮਾਰੀ। ਤਾੜੀ ਦੇ 2 ਮਤਲਬ ਸੀ। ਇੱਕ ਤਾਂ ਅੱਜ ਮਹਾਰਾਜ ਕੋਲ ਪਟਨਾ ਸਾਹਿਬ ਨਹੀਂ, ਪਾਉਂਟਾ ਸਾਹਿਬ ਨਹੀਂ, ਆਨੰਦਪੁਰ ਸਾਹਿਬ ਦੇ ਸੁੱਖ ਨਹੀਂ। ਅੱਜ ਮਹਾਰਾਜ ਸੱਚੇ ਪਾਤਸ਼ਾਹ ਕੋਲ ਪੁੱਤਰ ਨਹੀਂ, ਪਿਤਾ ਨਹੀਂ, ਮਾਤਾ ਨਹੀਂ, ਪਰਿਵਾਰ ਨਹੀਂ ਤਾਂ ਮਹਾਰਾਜ ਬਾਜਾਂ ਵਾਲੇ ਪਾਤਸ਼ਾਹ ਤਾੜੀ ਮਾਰੀ, ਭਾਵ ਖਾਲੀ ਹੱਥ। ਔਰ ਦੂਸਰਾ ਤਾੜੀ ਦਾ ਮਤਲਬ ਸੀ ਕਿ ਮੈਂ ਚੋਰੀ ਨਹੀਂ ਚੱਲਿਆ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਪਕੜ ਲਓ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁ ਫੁੱਟਣ ਤੋਂ ਪਹਿਲਾਂ ਮਾਛੀਵਾੜਾ ਵਿੱਚ ਪਹੁੰਚ ਗਏ। ਆਪ ਮਾਛੀਵਾੜਾ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਖੱਤਰੀ ਦੇ ਵੱਡੇ ਭਰਾ ਗੁਲਾਬਾ ਮਸੰਦ ਦੇ ਬਾਗ ਵਿੱਚ ਜਾ ਕੇ ਰੁਕੇ। ਕਦੀ ਇਹ ਗੁਲਾਬਾ ਮਸੰਦ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਬੇਨਤੀ ਕਰਦਾ, ਮਹਾਰਾਜ ਕਦੀ ਕਿਰਪਾ ਕਰੋਗੇ, ਮੇਰੇ ਘਰ ਵੀ ਚਰਨ ਪਾਓਗੇ, ਹੋਰ ਸਿੱਖਾਂ ਸੰਗਤਾਂ ਦੇ ਘਰਾਂ ਵਿੱਚ ਜਾਂਦੇ ਹੋ। ਅਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਗੁਲਾਬਿਆ ਜਦੋਂ ਅਸੀਂ ਤੇਰੇ ਘਰ ਆਏ ਤਾਂ ਤੂੰ ਕਹਿਣਾ ਜਾਓ। ਕਹਿਣ ਲੱਗਾ, ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਮੇਰੇ ਘਰ ਆਓ ਅਤੇ ਮੈਂ ਕਹਾਂ ਜਾਓ। ਅਤੇ ਅੱਜ ਮਹਾਰਾਜ ਜਦੋਂ ਗੁਲਾਬੇ ਮਸੰਦ ਦੇ ਬਾਗ ਵਿੱਚ ਖੂਹ 'ਤੇ ਪਹੁੰਚੇ, ਅਤੇ ਸਤ ਸੰਗਤ ਜੀ ਹੁਣ ਘੇਰਾ ਪਿਆ ਹੋਇਆ ਸਾਰੇ ਨਗਰ ਨੂੰ, ਅਤੇ ਪੰਜਾਬਾ ਅਤੇ ਗੁਲਾਬਾ ਇਹ ਸਲਾਹਾਂ ਕਰਦੇ ਨੇ, ਚੰਗਾ ਹੋਵੇ ਜੇ ਗੁਰੂ ਮਹਾਰਾਜ ਸਾਡੇ ਘਰੋਂ ਚਲੇ ਜਾਣ। ਗਨੀ ਖਾਂ ਨਬੀ ਖਾਂ ਆਏ, ਬੜਾ ਬਰਾਗ ਕੀਤਾ, ਮਹਾਰਾਜ ਨੇ ਦਿਲਾਸਾ ਦਿੱਤਾ। ਗਨੀ ਖਾਂ ਨਬੀ ਖਾਂ ਕਹਿੰਦੇ ਨੇ, ਗੁਲਾਬਿਆ ਤੁਹਾਡੇ ਭਾਗ ਚੰਗੇ, ਗੁਰੂ ਸਾਹਿਬ ਨੇ ਤੁਹਾਡੇ ਘਰ ਚਰਨ ਪਾਏ। ਤੋ ਗੁਲਾਬਾ ਕਹਿਣ ਲੱਗਾ, ਭਾਗ ਤਾਂ ਚੰਗੇ ਨੇ, ਘੇਰਾ ਪਿਆ, ਹੁਣ ਚੰਗਾ ਜੇ ਮਹਾਰਾਜ ਚਲੇ ਜਾਣ। ਮਹਾਰਾਜ ਹੱਸ ਪਏ, ਗੁਲਾਬਿਆ ਉਦੋਂ ਕਹਿੰਦਾ ਸੀ ਚਰਨ ਪਾਓ, ਹੁਣ ਕਹਿੰਦਾ ਜਾਓ। ਤੋ ਇਸ ਮਗਰੋਂ ਆਪਣੇ ਭਾਈ ਜੀਵਨ ਸਿੰਘ ਦੇ ਚੁਬਾਰੇ ਵਿੱਚ ਆਰਾਮ ਕੀਤਾ। ਗੁਰੂ ਜੀ ਨੂੰ ਉੱਥੇ ਛੱਡ ਕੇ ਭਾਈ ਨਬੀ ਖਾਂ ਅਤੇ ਗਨੀ ਖਾਂ ਰੋਪੜ ਚਲੇ ਗਏ। ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਿਆ। ਉਸੇ ਦਿਨ ਸ਼ਾਮ ਵੇਲੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅਤੇ ਭਾਈ ਰਾਮ ਸਿੰਘ ਵੀ ਉੱਥੇ ਪਹੁੰਚ ਗਏ। ਇਹਨਾਂ ਸਾਰਿਆਂ ਨੇ ਨਿਰਵਾਣ ਭੇਸ ਬਣਾਇਆ ਹੋਇਆ ਸੀ। ਤੋ ਸਾਧ ਸੰਗਤ ਜੀ, ਉਹ ਮਾਛੀਵਾਲੇ ਦਾ ਜੰਗਲ ਜਿੱਥੇ ਬਾਜਾਂ ਵਾਲੇ ਨੇ ਸਾਧ ਸੰਗਤ ਜੀ ਟਿੰਡ ਦਾ ਸਰਾਣਾ ਲਾ ਕੇ ਦੋ ਘੜੀਆਂ ਆਰਾਮ ਕੀਤਾ, ਜਿਵੇਂ ਕੋਈ ਕਰਜ਼ਾਈ ਬੜਾ ਵੱਡਾ ਕਰਜ਼ਾ ਲਾ ਕੇ ਸੁੱਖ ਦੀ ਨੀਂਦ ਸੌਂਦਾ ਹੈ। ਧੰਨ ਮੇਰਾ ਬਾਜਾਂ ਵਾਲਾ, ਮਾਛੀਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ, ਮਾਛੀਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ, ਸਾਰਾ ਪਰਿਵਾਰ ਵਾਰ ਕੇ, ਸਾਰਾ ਪਰਿਵਾਰ ਵਾਰ ਕੇ, ਵਾ 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 ਵਾ, ਸਾਰਾ ਪਰਿਵਾਰ ਵਾਰ ਕੇ, ਵਾਰ ਵਾਰ ਕੇ, ਮੇਰੇ ਪਿਆਰੇ ਸਾਰਾ ਪਰਿਵਾਰ ਵਾਰ ਕੇ, ਮੇਰੇ ਪਿਆਰੇ ਸਾਰਾ ਪਰਿਵਾਰ ਵਾਰ ਕੇ, ਪਰਿਵਾਰ ਵਾਰ ਕੇ, ਮਾਛੀਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ, ਨਾ ਘੋੜਾ ਏ ਨਾ ਤਾਜੇ ਨਾ ਬਾਜੇ ਜੋਰਾ ਵਰਨ ਫਤਿਹ ਸਿੰਘ ਨਾ ਜੀ ਤੇ ਨਾ ਜੁਝਾਰੇ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲ ਦੀ ਲੰਘੇ ਹੱਥੀ ਪੁੱਤਰ ਵਾਰ ਕੇ ਕਦੀ ਪਿਤਾ ਵਾਰਿਆ ਜਦੋਂ ਆਪ ਪੁੱਤਰ ਸੀ ਅੱਜ ਪਿਤਾ ਬਣੇ ਤੇ ਪੁੱਤਰਾਂ ਨੂੰ ਵਾਰ ਕੇ ਦੋ ਗਜ ਦਾ ਕਫਨ ਨਹੀਂ ਪਾਇਆ ਜੋੜਾ ਲਾ ਦਿੱਤਾ ਵੀ ਮੇਰੇ ਗੁਰਸਿੱਖਾਂ ਦੇ ਮੈਦਾਨੇ ਜੰਗ ਵਿੱਚ ਪਏ ਗੁਰਸਿੱਖਾਂ ਦੇ ਕੇਸ ਖਿਲਰੇ ਨੇ ਦਸਤਾਰੇ ਖੁੱਲੇ ਨੇ ਕਿਤੇ ਹਨੇਰੇ ਵਿੱਚ ਉੱਪਰ ਪੈਰ ਨਾ ਰੱਖਿਆ ਜਾਏ ਮੈਂ ਜੁੱਤੀ ਲਾ ਦਿਆਂ ਜੋੜਾ ਉਤਾਰ ਦਿੱਤਾ ਕੋੜ ਦੀ ਲੰਘੇ ਪੁੱਤਰਾਂ ਦੀਆਂ ਲਾਸ਼ਾਂ ਤੇ ਦੋ ਗਜ ਦਾ ਕਫਨ ਨਹੀਂ ਪਾਇਆ ਤੁਹਾਨੂੰ ਬਾਜਾਂ ਵਾਲਿਆ ਕਹਿੰਦੇ ਰਹੇ ਭਾਈ ਦਇਆ ਸਿੰਘ ਜੀ ਮਹਾਰਾਜ ਇਹਨਾਂ ਅਜੀਤ ਤੇ ਜੁਝਾਰ ਦੋਨਾਂ ਲਾਲਾਂ ਤੇ ਦੋ ਗਜ ਦਾ ਕਫਨ ਨਾ ਪਾ ਦਈਏ ਮਾਰੇ ਕਹਿੰਦੇ ਸੀ ਨਹੀਂ ਆ ਬਾਕੀ ਵੀ ਤੇ ਮੇਰੇ ਪੁੱਤਰ ਹੀ ਨੇ ਤੋ ਸਾਧ ਸੰਗਤ ਜੀ ਅੱਜ ਮਾਛੀਵਾੜੇ ਦੇ ਜੰਗਲਾਂ ਚ ਭਾਈ ਦਇਆ ਸਿੰਘ ਹਰਾਂ ਦਾ ਜਾਣਾ ਮਹਾਰਾਜ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਰਹਿਣ ਵਾਲਿਆਂ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਰਹਿਣ ਵਾਲਿਆਂ ਕੰਨਿਆਂ ਤੇ ਨੀਂਦ ਕਿਵੇਂ ਆ ਗਈ ਹੈ ਮਹਿਲਾ ਵਿੱਚ ਰਹਿਣ ਵਾਲਿਆ ਆਨੰਦਪੁਰ ਅਸਾਂ ਸਦਾ ਮਖਮਲੀ ਗਦੇਲਿਆਂ ਤੇ ਰਾਮ ਕਰਦੇ ਵੇਖਿਆ ਅੱਜ ਧਰਤੀ ਤੇ ਪਿਆ ਪਹਿਲੀ ਵਾਰ ਵੇਖਿਆ ਤੇ ਮਾਰੇ ਪਤਾ ਕੀ ਕਹਿੰਦੇ ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇ ਮੇਰਾ ਭਾਵੇਂ ਕੱਖ ਨਾ ਰਹੇ ਖਾਲਸਾ ਸੁੱਖਾਂ ਦੀ ਨੀਂਦ ਸੋਵੇ ਮੇਰਾ ਭਾਵੇਂ ਕੱਖ ਨਾ ਰਹੇ ਭਾਵੇਂ ਕੱਖ ਵੀ ਨਾ ਰਹੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਆਪਾਂ ਰੋਜ਼ ਪੜ੍ਹਦੇ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮਾਰੇ ਕਹਿੰਦੇ ਪੰਥ ਵਸੇ ਮੈਂ ਉਜੜਾਂ ਕਦੀ ਕਪੂਰਾ ਕੋਟ ਕਪੂਰੇ ਵਾਲਾ ਕਪੂਰਾ ਮਾਰੇ ਕਹਿੰਦੇ ਉਹ ਚਬਾਰਾ ਦੇ ਦੇ ਸਾਡੇ ਮਗਰ ਤੁਰਕ ਫੌਜਾਂ ਲੱਗੀਆਂ ਕਹਿਣ ਲੱਗਾ ਆਪ ਤੇ ਆਨੰਦਪੁਰ ਉੱਜੜ ਪੁੱਜੜ ਕੇ ਆ ਗਏ ਹੁਣ ਸਾਨੂੰ ਵੀ ਜਾੜਨਾ ਹੀ ਮਾਰੇ ਕਹਿੰਦੇ ਓ ਕਪੂਰਿਆ ਮੈਂ ਉੱਜੜ ਕੇ ਤਾਂ ਆ ਗਿਆ ਆਨੰਦਪੁਰੋਂ ਪਰ ਮੈਨੂੰ ਚਾਹ ਬੜਾ ਹੀ ਕਹਿੰਦਾ ਕਾਹਦਾ ਚਾਹ ਤੁਹਾਨੂੰ ਤੇ ਮਹਾਰਾਜ ਕਹਿੰਦੇ ਮੈਨੂੰ ਤੇ ਬੜਾ ਹੀ ਚਾਹ ਹੈ ਮੇਰੇ ਉੱਜੜਨ ਦੇ ਨਾਲ ਪੰਥ ਵਸੇ ਮੈਂ ਉੱਜਣਾ ਮੇਰੇ ਮਨ ਚਾਓ ਇਹੋ ਪੰਥ ਵਸੇ ਮੈਂ ਉੱਜਣਾ ਮੇਰੇ ਮਨ ਚਾਓ ਇਹੋ
ਪੰਥ ਵਸੇ ਮੈਂ ਉੱਜਣਾ ਮੇਰੇ ਮਨ ਚਾਓ ਇਹੋ
ਵਸੇ ਮੈਂ ਉਜੜਾਂ ਮੈਂ ਮਨ ਚਾਉ ਕਨੇਰਾ, ਮੈਨੂੰ ਤੇ ਚਾਅ ਹੀ ਬਹੁਤ ਹੈ ਐਸਾ ਪਿਆਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਸਾਧ ਸੰਗਤ ਜੀ ਗੁਲਾਬੇ ਮਸੰਦ ਦੇ ਖੂਹ ਤੋਂ, ਇਸ ਤੋਂ ਮਗਰੋਂ ਆਪਣੇ ਭਾਈ ਜੀਵਨ ਸਿੰਘ ਦੇ ਚੁਬਾਰੇ ਵਿੱਚ ਆਰਾਮ ਕੀਤਾ। ਗੁਰੂ ਜੀ ਨੂੰ ਉੱਥੇ ਛੱਡ ਕੇ ਭਾਈ ਨਬੀ ਖਾਂ ਅਤੇ ਗਨੀ ਖਾਂ ਰੋਪੜ ਚਲੇ ਗਏ। ਗੁਰੂ ਜੀ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਿਆ। ਉਸੇ ਦਿਨ ਸ਼ਾਮ ਵੇਲੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਰਾਮ ਸਿੰਘ ਵੀ ਉੱਥੇ ਪਹੁੰਚ ਗਏ। ਇਹਨਾਂ ਸਾਰਿਆਂ ਨੇ ਨਿਰਵਾਣ ਭੇਸ ਬਣਾਇਆ ਹੋਇਆ ਸੀ। ਅਗਲੇ ਦਿਨ ਅਜਨੇਰ ਪਿੰਡ ਜ਼ਿਲ੍ਹਾ ਲੁਧਿਆਣਾ ਦਾ ਕਾਜੀ ਚਿਰਾਗ ਦੀਨ, ਨੂਰਪੁਰ ਦਾ ਇਨਾਇਤ ਅਲੀ, ਸਲੋਹ ਦਾ ਕਾਜੀ ਪੀਰ ਮੁਹੰਮਦ, ਹਲਵਾਰੇ ਦਾ ਸ਼ਬੇਗ ਸ਼ਾਹ ਅਤੇ ਮੋਠੂ ਮਾਜਰੇ ਦਾ ਹਸਨ ਅਲੀ ਵੀ ਪਹੁੰਚ ਗਏ। ਇਹ ਪੰਜੇ ਗੁਰੂ ਸਾਹਿਬ ਦੇ ਸਾਧਕ ਸਨ। ਉਹ ਗੁਰੂ ਸਾਹਿਬ ਕੋਲ ਅਕਸਰ ਅਨੰਦਪੁਰ ਸਾਹਿਬ ਜਾਇਆ ਕਰਦੇ ਸੀ। ਤੋ ਪੰਜਾਂ ਨੇ ਗੁਰੂ ਸਾਹਿਬ ਕੋਲ ਆ ਕੇ ਉਹਨਾਂ ਨੂੰ ਸਜਦਾ ਕੀਤਾ ਅਤੇ ਆਖਣ ਲੱਗੇ, ਮਹਾਰਾਜ ਅਸੀਂ ਅਨੰਦਪੁਰ ਕੀ ਜਲਵਾ ਵੇਖਿਆ। ਮਹਾਰਾਜ ਅਨੰਦਪੁਰ ਅਸੀਂ ਕੀ ਵੇਖਿਆ ਅਤੇ ਅੱਜ ਕੀ ਵੇਖ ਰਹੇ ਹਾਂ। ਬਾਜਾਂ ਵਾਲੇ ਆ ਤੋ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿੱਚ ਹੀ ਹੋ ਰਿਹਾ। ਉਸ ਦਾ ਹੁਕਮ ਟਲ ਹੈ, ਸਾਨੂੰ ਵਾਹਿਗੁਰੂ ਦੇ ਹੁਕਮ ਅੱਗੇ ਸਿਰ ਝੁਕਾਉਣਾ ਚਾਹੀਦਾ। ਪਰ ਮਹਾਰਾਜ ਦੁਨੀਆਂ ਦਾ ਮਾਲਕ ਉਹ ਚਰਨਾਂ 'ਚ ਜੋੜਾ ਨਹੀਂ, ਕਿੱਥੇ ਮਖਮਲੀ ਜੋੜੇ। ਗੁਰਸਿੱਖ ਚਰਨ ਦਬਾਉਂਦੇ ਚੰਦਨ ਦੀ ਚੌਂਕੀ ਥੱਲੇ, ਮਖਮਲੀ ਜੋੜੇ ਅਤੇ ਅੱਜ ਉਹਨਾਂ ਚਰਨਾਂ 'ਚ ਕੰਡੇ, ਸੂਲਾਂ, ਅਰੋੜ, ਖੂਨ ਵਗ ਰਿਹਾ। ਉਹ ਮਹਾਰਾਜ ਜੀ ਦੇ ਤਣ 'ਤੇ ਕਦੀ ਸੋਹਣੇ ਬਸਤਰ, ਸੋਹਣੇ ਸ਼ਸਤਰ, ਨੀਲਾ ਘੋੜਾ, ਸੋਨੇ ਦੀ ਕਾਠੀ, ਸੋਨੇ ਦੀ ਕਲਗੀ, ਅੱਜ ਘੋੜਾ ਕਿੱਧਰ ਗਿਆ? ਜਾਮਾ ਲੀਰੋ ਲੀਰ ਹੈ। ਸੱਚੇ ਪਾਤਸ਼ਾਹ ਜੀ ਦੇ ਤਰ 'ਤੇ 13-14 ਲੰਗਰ ਚੱਲਦੇ ਅਤੇ ਅੱਜ ਕਈ ਦਿਨ ਹੋ ਗਏ ਆਪ ਨੇ ਭੋਜਨ ਪਾਣੀ ਛਕਿਆ। ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ,
ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ,
ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ,
ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ,
ਫਿਰਦਾ ਵਾਂਗ ਫਕੀਰਾਂ, ਫਿਰਦਾ ਵਾਂਗ ਫਕੀਰਾਂ,
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 ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਅੱਜ ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਇੱਥੋਂ ਮਾਛੀਵਾੜਾ ਵਿੱਚ ਬੀਬੀ ਸੋਮਾ ਅਤੇ ਬੀਬੀ ਦੇਸਾ ਨੂੰ ਗੁਰੂ ਸਾਹਿਬ ਨੇ ਆਪਣੇ ਹੱਥ ਦੇ ਬਣਾਏ ਖੱਦਰ ਭੇਟ ਕੀਤੇ। ਗੁਰੂ ਸਾਹਿਬ ਨੇ ਖੱਦਰ ਨੂੰ ਨੀਲੇ ਰੰਗ 'ਚ ਰੰਗਵਾ ਕੇ ਅਤੇ ਇਸ ਤੋਂ ਉੱਚ ਦੇ ਪੀਰਾਂ ਵਾਲਾ ਇੱਕ ਪਟਕਾ, ਇੱਕ ਚੋਲਾ ਅਤੇ ਇੱਕ ਚਾਦਰ ਬਣਵਾਈ। ਗੁਰੂ ਸਾਹਿਬ 3 ਦਿਨ ਮਾਛੀਵਾੜਾ ਵਿੱਚ ਇੰਨੀ ਰਹੇ ਅਤੇ ਚੌਥੇ ਦਿਨ 11 ਸਤੰਬਰ ਨੂੰ ਮੰਗਲਵਾਰ ਦੇ ਦਿਨ ਸਵੇਰ ਤੋਂ ਪਹਿਲਾਂ ਸਿਪਾਹ ਸਲਾਰ ਦੇ ਕੱਪੜੇ ਤਾਰ ਕੇ ਉੱਚ ਸ਼ਰੀਫ ਦੇ ਪੀਰ ਦਾ ਨੀਲਾ ਬਾਣਾ ਪਾ ਕੇ ਪਲੰਘ 'ਤੇ ਆ ਬਰਾਜੇ। ਅਗਲੇ ਦਿਨ ਪਹੁ ਫੁੱਟਣ ਤੋਂ ਪਹਿਲਾਂ ਆਪਣੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅਤੇ ਭਾਈ ਰਾਮ ਸਿੰਘ ਨੂੰ ਇੱਥੋਂ ਪਹਿਲਾਂ ਹੀ ਤੋਰ ਦਿੱਤਾ। ਤੋ ਸਾਧ ਸੰਗਤ ਜੀ, ਇਹਨਾਂ ਗੁਰਸਿੱਖਾਂ ਨੂੰ ਮਹਾਰਾਜ ਨੇ ਅਗਾਊਂ ਪਾਰਟੀ ਵਜੋਂ ਹੇਰ ਵੱਲ ਤੋਰ ਦਿੱਤਾ। ਇਸ ਮਗਰੋਂ 4 ਮਰੀਦਾਂ ਮੁਸਲਮਾਨਾਂ ਨੇ ਗੁਰੂ ਸਾਹਿਬ ਦਾ ਪਲੰਘ ਉਠਾ ਲਿਆ ਅਤੇ ਪਿੱਛੇ ਹਾਜੀ ਚਿਰਾਗ, ਸ਼ਾਹ ਮੋਰ ਪੰਖ ਦਾ ਮੁੱਠਾ ਪਕੜ ਕੇ ਚੱਲ ਪਏ। ਗੁਰੂ ਸਾਹਿਬ ਨੇ ਕਿੱਲੀ ਪਠਾਣਾ, ਘੁੰਗਰਾਲੀ ਅਤੇ ਮਾਨੂਪੁਰ ਤੋਂ ਹੁੰਦੇ ਹੋਏ ਅਜਨੇਰ ਪੁੱਜ ਕੇ ਹਾਜੀ ਚਿਰਾਗ ਸ਼ਾਹ ਦੇ ਤਕੀਏ 'ਤੇ ਜਾ ਡੇਰਾ ਕੀਤਾ। ਪਿੰਡ ਦੇ ਲੋਕ ਉੱਚ ਦੇ ਪੀਰ ਦੇ ਆਉਣ ਦੀ ਖਬਰ ਮਿਲਦੇ ਹੀ ਦਰਸ਼ਨਾਂ ਵਾਸਤੇ ਆ ਪੁੱਜੇ।
ਉੱਚ ਦਾ ਪੀਰ ਸਾਡਾ ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ ਉੱਚ ਦਾ ਹੈ ਪੀਰ,
ਜਿਹੜਾ ਇਹਦੇ ਦਰਸ਼ਨ ਕਰ ਲੈ, ਜਿਹੜਾ ਇਹਦੇ ਦਰਸ਼ਨ ਕਰ ਲੈ, ਉਹਦੀ ਬਦਲ ਦੇਵੇ ਤਕਦੀਰ ਸਾਡਾ ਉੱਚਦਾ ਹੈ ਪੀਰ, ਉੱਚਦਾ ਹੈ ਪੀਰ ਸਾਡਾ ਉੱਚਦਾ ਹੈ ਪੀਰ, ਅੱਜ ਉੱਚ ਦੇ ਪੀਰ ਦੇ ਦਰਸ਼ਨਾਂ ਲਈ ਪੁੱਜੇ। ਇਸੇ ਪਿੰਡ ਵਿੱਚ ਹੀ ਇੱਕ ਗੁਰੂ ਦਾ ਸਿੱਖ ਭਾਈ ਦੇਸਾ ਸਿੰਘ ਛੀਂਬਾ ਵੀ ਰਹਿੰਦਾ ਸੀ, ਉਹ ਵੀ ਗੁਰੂ ਸਾਹਿਬ ਕੋਲ ਆਨੰਦਪੁਰ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ। ਤੋ ਹਾਜੀ ਚਿਰਾਗ ਸ਼ਾਹ ਨੇ ਅਜਨੇਰ ਪਹੁੰਚਦਿਆਂ ਸਭ ਤੋਂ ਪਹਿਲਾਂ ਭਾਈ ਦੇਸਾ ਸਿੰਘ ਨੂੰ ਤਲਾਹ ਦਿੱਤੀ ਅਤੇ ਪੂਰੀ ਤਰ੍ਹਾਂ ਸਮਝਾ ਬੁਝਾ ਦਿੱਤਾ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਚੁੱਪ ਚਾਪ ਪਿੱਛੇ ਹਟ ਕੇ ਬੈਠ ਜਾਵੇ, ਗੁਰੂ ਸਾਹਿਬ ਨਾਲ ਕੋਈ ਗੱਲਬਾਤ ਨਾ ਕਰੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। 12 ਦਸੰਬਰ ਦੀ ਰਾਤ ਅਜਨੇਰ ਵਿੱਚ ਬਿਤਾ ਕੇ ਗੁਰੂ ਸਾਹਿਬ ਅਗਲੇ ਦਿਨ ਵੀਰਵਾਰ ਅਗਲੇ ਸਫ਼ਰ 'ਤੇ ਰਵਾਨਾ ਹੋਏ। ਅਜਨੇਰ ਤੋਂ ਲੱਲਾਂ ਅਤੇ ਕਟਾਣਾ ਪਿੰਡਾਂ 'ਚੋਂ ਲੰਘਦੇ ਹੋਏ ਰਾਮਪੁਰ ਆ ਪਹੁੰਚੇ। ਰਾਮਪੁਰ ਵਿੱਚ ਆਪਦੇ ਦਰਸ਼ਨ ਕਰਨ ਵਾਸਤੇ ਦਰਾਹਾਂ ਦਾ ਇੱਕ ਸਿਪਾਹੀ ਕਰੀਮ ਬਖਸ਼ ਵੀ ਆਇਆ। ਕਰੀਮ ਬਖਸ਼ ਹਾਜੀ ਚਿਰਾਗ ਸ਼ਾਹ ਦਾ ਮਰੀਦ ਸੀ। ਉਸਨੇ ਜਿੱਦ ਕੀਤੀ ਕਿ ਉੱਚ ਦੇ ਪੀਰ ਦੇ ਗੁਰੂ ਸਾਹਿਬ ਦੇ ਉਸ ਦੇ ਘਰ ਜ਼ਰੂਰ ਚੱਲਣ। ਉਸ ਦੀ ਜਿੱਦ ਵੇਖ ਕੇ ਗੁਰੂ ਸਾਹਿਬ ਨੇ ਉਸਦੇ ਘਰ ਜਾਣਾ ਮਨਜ਼ੂਰ ਕਰ ਲਿਆ। ਪਰ ਜਦੋਂ ਉਸਨੇ ਗੁਰੂ ਸਾਹਿਬ ਨੂੰ ਖਾਣਾ ਖਾਣ ਵਾਸਤੇ ਆਖਿਆ ਤਾਂ ਹਾਜੀ ਚਿਰਾਗ ਸ਼ਾਹ ਨੇ ਉਸ ਨੂੰ ਦੱਸਿਆ ਕਿ ਅੱਜ ਗੁਰੂ ਸਾਹਿਬ ਦਾ ਰੋਜ਼ਾ ਹੈ ਅਤੇ ਉਹ ਨਾ ਤਾਂ ਕੁਝ ਖਾਣਗੇ ਅਤੇ ਨਾ ਹੀ ਬੋਲਣਗੇ। ਕੁਝ ਤਵਾਰੀਖੀ ਸੋਮਿਆਂ ਵਿੱਚ ਗੁਰੂ ਸਾਹਿਬ ਦਾ ਦਰਾਹੇ ਜਾਣ ਦਾ ਜ਼ਿਕਰ ਨਹੀਂ ਮਿਲਦਾ। ਤੁਰੋ ਵਿਚਾਰ, ਦਰਾਹੇ ਤੋਂ ਚੱਲ ਕੇ ਗੁਰੂ ਸਾਹਿਬ ਕਨੇਜ ਪਿੰਡ ਪਹੁੰਚੇ। ਇੱਥੇ ਆਪ ਨੇ ਇੱਕ ਰੇਰੂ ਦੇ ਰੁੱਖ ਹੇਠਾਂ ਪੜਾਅ ਕੀਤਾ। ਮਹਾਰਾਜ ਅੱਜ ਤਾਰਦੇ ਫਿਰਦੇ ਨੇ। ਤਾਰਨੇ ਆਇਆ ਜੀ ਬਾਜਾਂ ਵਾਲਾ, ਬਾਜਾਂ ਵਾਲਾ ਤਾਰਨੇ ਆਇਆ ਜੀ, ਬਾਜਾਂ ਵਾਲਾ, ਬਾਜਾਂ ਵਾਲਾ
ਤਾਰਨੇ ਆਇਆ ਜੀ, ਬਾਜਾਂ ਵਾਲਾ, ਬਾਜਾਂ ਵਾਲਾ ਤਾਰਨੇ ਆਇਆ ਜੀ, ਬਾਜਾਂ ਵਾਲਾ, ਬਾਜਾਂ ਵਾਲਾ
ਤਾਰਨੇ ਆਇਆ ਸੰਗਤਾਂ ਨੂੰ, ਤਾਰਨੇ ਆਇਆ ਜੀ, ਬਾਜਾਂ ਵਾਲਾ, ਬਾਜਾਂ ਵਾਲਾ ਤਾਰਨੇ ਆਇਆ ਜੀ, ਬਾਜਾਂ ਵਾਲਾ, ਬਾਜਾਂ ਵਾਲਾ ਸਾਧ ਸੰਗਤ ਜੀ। ਅੱਜ ਗੁਰੂ ਸਾਹਿਬ ਤਾਰਦੇ ਫਿਰਦੇ ਨੇ, ਤਾਰਦੇ ਮਹਾਰਾਜ ਅੱਜ ਉੱਥੇ ਉੱਥੇ ਉਹ ਯਾਦਗਾਰਾਂ ਗੁਰਦੁਆਰੇ ਬਣ ਗਏ। ਲੱਖਾਂ ਲੋਕਾਂ ਦਾ ਭਲਾ ਹੋ ਰਿਹਾ। ਮਹਾਰਾਜ ਅੱਜ ਵੀ ਕਿਤੇ ਨਹੀਂ ਗਏ। ਕਲਗੀਧਰ ਨੂੰ ਤੇ ਸਭ ਕੁਝ ਪਤਾ ਸੀ, ਤਾਂਹੀਓ ਤਾਂ ਮਾਤਾ ਜੀਤੋ ਜੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਮਾਧੀ ਵਿੱਚ ਹੀ ਸਾਰਾ ਕੁਝ ਲਾਲ ਵਿਛੜਦੇ, ਅਨੰਦਪੁਰ ਨੂੰ ਘੇਰੇ ਪੈਂਦੇ, ਲਾਲ ਸ਼ਹੀਦ ਹੁੰਦੇ, ਸਭ ਕੁਝ ਵਿਖਾ ਦਿੱਤਾ ਸੀ। ਅਤੇ ਜੇ ਮਹਾਰਾਜ ਮਾਤਾ ਜੀਤੋ ਜੀ ਨੂੰ ਵਿਖਾ ਸਕਦੇ ਤੇ ਮਹਾਰਾਜ ਨੂੰ ਕੁਝ ਨਹੀਂ ਸੀ ਪਤਾ, ਸਭ ਪਤਾ ਸੀ, ਜਾਣਦੇ ਸੀ। ਸਾਧ ਸੰਗਤ ਜੀ, ਦਰਾਹੇ ਤੋਂ ਚੱਲ ਕੇ ਗੁਰੂ ਸਾਹਿਬ ਕਨੇਜ ਪਿੰਡ ਪੁੱਜੇ। ਇੱਥੇ ਆਪ ਨੇ ਇੱਕ ਰੇਰੂ ਦੇ ਰੁੱਖ ਹੇਠਾਂ ਪੜਾਅ ਕੀਤਾ। ਇੱਥੇ ਫਤਿਹ ਚੰਦ ਨਾਂ ਦਾ ਇੱਕ ਸ਼ਖਸ ਰਹਿੰਦਾ ਸੀ, ਉਹ ਵੀ ਉੱਚਦੇ ਪੀਰ ਦੇ ਦਰਸ਼ਨ ਕਰਨ ਆਇਆ। ਉਸ ਨੇ ਆਉਂਦੇ ਗੁਰੂ ਸਾਹਿਬ ਨੂੰ ਪਛਾਣ ਲਿਆ। ਜਦੋਂ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਘੋੜੀ ਕੁਝ ਦਿਨਾਂ ਵਾਸਤੇ ਦੇ ਦੇਵੇ, ਕਿਉਂਕਿ ਮਹਾਰਾਜ ਪੈਦਲ ਸਨ, ਤਾਂ ਉਸਨੇ ਬਹਾਨਾ ਲਾ ਕੇ ਆਖਿਆ ਕਿ ਉਸਦੀ ਘੋੜੀ ਨੇੜੇ ਦੇ ਕਿਸੇ ਪਿੰਡ ਗਈ ਹੋਈ ਹੈ। ਗੁਰੂ ਸਾਹਿਬ ਉਸਦੀ ਗੱਲ ਸੁਣ ਕੇ ਮੁਸਕਰਾ ਪਏ। ਵਾਹਿਗੁਰੂ ਦਾ ਹੁਕਮ ਕਿ ਜਦੋਂ ਉਹ ਘਰ ਪੁੱਜਾ ਤਾਂ ਉਸਦੀ ਘੋੜੀ ਮਰ ਪਈ ਸੀ, ਮਰ ਚੁੱਕੀ ਸੀ। ਉਸਨੇ ਗੁਰੂ ਜੀ ਕੋਲ ਵਾਪਸ ਜਾ ਕੇ ਭੁੱਲ ਬਖਸ਼ਾਈ, ਮਹਾਰਾਜ ਮਾਫ ਕਰ ਦਿਓ। ਉਸ ਵੇਲੇ ਉੱਥੇ ਖੁਦਾ ਬਖਸ਼ ਨਾਂ ਦਾ ਇੱਕ ਮੀਰਜ਼ਾਦਾ ਵੀ ਹਾਜ਼ਰ ਸੀ। ਉਸਨੇ ਹੱਥ ਜੋੜ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਗੁਰੂ ਜੀ ਮੇਰੀ ਘੋੜੀ ਲੈ ਜਾਓ। ਗੁਰੂ ਸਾਹਿਬ ਮੁਸਕਰਾਏ ਅਤੇ ਫਰਮਾਇਆ, ਪੀਰਜ਼ਾਦਾ ਭਾਈ ਤੇਰੀ ਘਾਲਣਾ ਥਾਂ ਪਈ, ਤੇਰੀ ਘੋੜੀ 'ਤੇ ਤੂੰ ਹੀ ਸਵਾਰੀ ਕਰੇਗਾ। ਇਹ ਆਖ ਕੇ ਗੁਰੂ ਸਾਹਿਬ ਨੇ ਹਾਜੀ ਚਿਰਾਗਦੀ ਨੂੰ ਆਖਿਆ ਕਿ ਉਹ ਮੀਰਜ਼ਾਦੇ ਨੂੰ ਗੁਰੂ ਸਾਹਿਬ ਵੱਲੋਂ 5 ਮੋਹਰਾਂ ਦੀ ਭੇਟਾ ਦੇ ਦੇਵੇ। ਤੋ ਕਨੇਜ ਪਿੰਡ ਤੋਂ ਚੱਲ ਕੇ ਅੱਜ ਧੰਨ ਗੁਰੂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਤੋਂ ਚੱਲਦੇ ਚੱਲਦੇ ਕਨੇਜ ਪਿੰਡ ਅਤੇ ਕਨੇਜ ਤੋਂ ਚੱਲ ਕੇ ਗੁਰੂ ਸਾਹਿਬ ਆਲਮਗੀਰ ਪੁੱਜੇ। ਮੰਜੀ ਸਾਹਿਬ ਆਲਮਗੀਰ ਆਏ, ਧੰਨ ਗੁਰੂ ਬਾਜਾਂ ਵਾਲੜੇ। ਮੰਜੀ ਸਾਹਿਬ ਆਲਮਗੀਰ ਆਏ, ਧੰਨ ਗੁਰੂ ਬਾਜਾਂ ਵਾਲੜੇ। ਧੰਨ ਗੁਰੂ ਬਾਜਾਂ ਵਾਲੜੇ। ਮੇਰੇ ਪਿਆਰੇ ਧੰਨ ਗੁਰੂ ਬਾਜਾਂ ਵਾਲੜੇ, ਮੇਰੇ ਪਿਆਰੇ ਧੰਨ ਗੁਰੂ ਬਾਜਾਂ ਵਾਲੜੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਅਨੰਦਪੁਰ ਸਾਹਿਬ ਤੋਂ ਚੱਲਦੇ ਚੱਲਦੇ ਪਰਿਵਾਰ ਵਿਛੜ ਗਿਆ। ਨਾ ਜੋੜਾ ਏ, ਨਾ ਘੋੜਾ ਏ, ਨਾ ਤਾਜ ਏ, ਨਾ ਬਾਜ ਏ, ਜੋਰਾ ਵਰ ਨਾ ਫਤਿਹ ਸਿੰਘ, ਨਾ ਜੀਤ ਏ, ਨਾ ਜਜ਼ਾਰ ਏ। ਅਤੇ ਮਹਾਰਾਜ ਆਲਮਗੀਰ ਪੁੱਜੇ ਲੁਧਿਆਣੇ ਦੇ ਨੇੜੇ, ਮੰਜੀ ਸਾਹਿਬ ਗੁਰਦੁਆਰਾ। ਆਪ ਨੇ ਪਿੰਡ ਦੇ ਬਾਹਰ ਪੜਾ ਕੀਤਾ। ਇੱਥੇ ਇੱਕ ਸਿੱਖ ਭਾਈ ਕੀਰਤ ਸਿੰਘ ਰਿਹਾ ਕਰਦਾ ਸੀ। ਭਾਈ ਦਇਆ ਸਿੰਘ ਅਤੇ ਉਸਦੇ 3 ਸਾਥੀ ਪਹਿਲਾਂ ਹੀ ਇੱਥੇ ਆ ਕੇ ਉਸ ਕੋਲ ਰਾਤ ਕੱਟ ਕੇ ਅੱਗੇ ਜਾ ਚੁੱਕੇ ਸਨ। ਉਹ ਭਾਈ ਕੀਰਤ ਸਿੰਘ ਨੂੰ ਸਮਝਾ ਗਏ ਸਨ ਕਿ ਉੱਚਦਾ ਪੀਰ ਨੂੰ ਮੱਥਾ ਟੇਕਣ ਨਾ ਜਾਵੇ, ਜੇ ਗੁਰੂ ਜੀ ਆ ਬੁਲਾਉਣ ਤਾਂ ਬੇਸ਼ੱਕ ਚਲਾ ਜਾਵੇ। ਆਲਮਗੀਰ ਵਿੱਚ ਉੱਚਦੇ ਪੀਰ ਦਾ ਆਉਣਾ ਸੁਣ ਕੇ ਸਾਰੇ ਮਾਈ ਭਾਈ ਸਜਦਾ ਕਰਨ ਆਏ। ਜਦੋਂ ਸਾਰੇ ਦਰਸ਼ਨ ਕਰਕੇ ਚਲੇ ਗਏ ਤਾਂ ਗੁਰੂ ਸਾਹਿਬ ਨੇ ਇੱਕ ਮਰੀਦ ਨੂੰ ਭੇਜ ਕੇ ਭਾਈ ਕੀਰਤ ਸਿੰਘ ਨੂੰ ਬੁਲਾਇਆ। ਉਹ ਪਰਿਵਾਰ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ। ਉਸ ਨੇ ਗੁਰੂ ਸਾਹਿਬ ਦੇ 5 ਮਰੀਦਾਂ ਨੂੰ ਦੁੱਧ ਛਕਾਇਆ। ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਉਦਾਸੀ ਜ਼ਾਹਰ ਕਰਨ ਲੱਗਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਧੀਰਜ ਦਿੱਤਾ ਅਤੇ ਕਾਲਪੁਰਖ ਦੇ ਭਾਣੇ ਵਿੱਚ ਰਹਿਣ ਵਾਸਤੇ ਆਖਿਆ। ਤੋ ਗੁਰੂ ਪਿਆਰੀ ਸਤਸੰਗਤ ਜੀ, 15 ਦਸੰਬਰ ਸ਼ਨੀਵਾਰ ਦੀ ਰਾਤ ਗੁਰੂ ਸਾਹਿਬ ਨੇ ਆਲਮਗੀਰ ਵਿੱਚ ਬਿਤਾਈ ਅਤੇ ਅਗਲੀ ਸਵੇਰ ਇੱਥੋਂ ਮੋਹੀ ਪਿੰਡ ਵੱਲ ਚਲੇ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਆਲਮਗੀਰ ਦਰਸ਼ਨ ਦੇਣ ਦੀ ਤਵਾਰੀਖ ਬਾਰੇ ਭਾਈ ਵੀਰ ਸਿੰਘ ਨੇ ਵੀ ਕਲਗੀਧਰ ਚਮਤਕਾਰ ਵਿੱਚ ਜ਼ਿਕਰ ਕੀਤਾ ਹੈ। ਉਹਨਾਂ ਮੁਤਾਬਕ ਗੁਰੂ ਸਾਹਿਬ ਲੱਲ ਕੁੱਬਾ ਕਟਾਣਾ ਰਾਮਪੁਰ ਤੋਂ ਹੁੰਦੇ ਹੋਏ ਕਨੇਜ ਗਏ ਸਨ ਅਤੇ ਕਨੇਜ ਤੋਂ ਆਲਮਗੀਰ ਆ ਗਏ ਸਨ। ਇੱਕ ਹੋਰ ਲੇਖਕ ਮੁਤਾਬਕ ਭਾਈ ਨਬੀ ਖਾਂ ਅਤੇ ਗਨੀ ਖਾਂ ਗੁਰੂ ਸਾਹਿਬ ਨਾਲ ਆਲਮਗੀਰ ਤੱਕ ਆਏ ਸਨ। ਇੱਥੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮਨਾਮਾ ਦੇ ਕੇ ਵਾਪਸ ਤੋਰਿਆ ਸੀ। ਪਰ ਤਵਾਰੀਖ ਦੇ ਪੁਰਾਣੇ ਸੋਮਿਆਂ ਮੁਤਾਬਕ ਗੁਰੂ ਸਾਹਿਬ ਮਾਛੀਵਾੜਾ ਤੋਂ ਸਿਰਫ 5 ਮਰੀਦਾਂ ਨਾਲ ਹੀ ਨਿਕਲੇ ਸਨ ਅਤੇ ਗਨੀ ਖਾਂ ਨਬੀ ਖਾਂ ਉਹਨਾਂ ਨਾਲ ਸਿਰਫ ਚਮਕੌਰ ਤੋਂ ਮਾਛੀਵਾੜਾ ਤੱਕ ਰਹੇ। ਕਈ ਹੋਰ ਲੇਖਕਾਂ ਨੇ ਤਰੀਖਾਂ ਰਸਤੇ ਅਤੇ ਪੜਾਵਾਂ ਅਤੇ ਹੋਰ ਨੁਕਤਿਆਂ ਬਾਰੇ ਭੁਲੇਖੇ ਪਾਏ ਨੇ। ਇਹ ਸਾਰੇ ਦਾ ਕਾਰਨ ਇਹ ਹੈ ਕਿ 18ਵੀਂ ਸਦੀ ਵਿੱਚ ਸਿੱਖਾਂ ਬਾਰੇ ਸਿਰਫ ਮੁਸਲਮਾਨਾਂ ਨੇ ਲਿਖਿਆ, ਸਿੱਖ ਲੇਖਕਾਂ ਨੇ ਕਲਮ 19ਵੀਂ ਸਦੀ ਵਿੱਚ ਉਠਾਈ, ਉਹਨਾਂ ਨੂੰ ਵੀ ਬਹੁਤੇ ਸੋਮੇ ਨਹੀਂ ਮਿਲ ਸਕੇ, ਉਹਨਾਂ ਨੇ ਵੀ ਬਹੁਤਾ ਕੁਝ ਜ਼ਬਾਨੀ ਵਾਕਵੀ ਆਧਾਰ 'ਤੇ ਲਿਖਿਆ। ਹੁਣ ਨਾਵਾਂ ਥਾਵਾਂ 'ਤੇ ਤਰੀਖਾਂ ਦੇ ਕਾਫੀ ਸੋਮੇ ਚਾਨਣ ਵਿੱਚ ਆ ਚੁੱਕੇ ਜਿਨ੍ਹਾਂ ਦੇ ਆਧਾਰ 'ਤੇ ਗੁਰੂ ਸਾਹਿਬ ਦੇ ਆਲਮਗੀਰ ਤੱਕ ਪੁੱਜਣ ਦੀ ਤਵਾਰੀਖ। ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੇ, ਧੰਨ ਗੁਰੂ ਬਾਜਾਂ ਵਾਲੜੇ ਸੰਗਤੇ ਮੰਜੀ ਸਾਹਿਬ, ਹਾਂਜੀ ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੰਜੀ ਸਾਹਿਬ ਗੁਰਦੁਆਰਾ, ਇੱਕ ਮੰਜੀ ਸਾਹਿਬ GT ਰੋਡ 'ਤੇ ਵੀ ਆ, ਪਰ ਸਾਧ ਸਿੰਘ ਜੀ ਆਲਮਗੀਰ ਗੁਰਦੁਆਰਾ ਮੰਜੀ ਸਾਹਿਬ ਇਹਦਾ ਨਾਮ ਹੀ ਹੈ। ਉਸ ਗੁਰੂ ਘਰ ਜੋ GT ਰੋਡ 'ਤੇ ਹੈ, ਲੁਧਿਆਣੇ ਤੋਂ ਦਿੱਲੀ ਰੋਡ 'ਤੇ, ਉਹਦਾ ਇਤਿਹਾਸ ਆਪਾਂ ਫਿਰ ਕਿਸੇ ਦਿਨ ਵਰਣਨ ਕਰਾਂਗੇ, ਜਿਵੇਂ ਮਹਾਰਾਜ ਜੀ ਕਰਾਉਣਗੇ, ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ। ਤੋ ਇਹ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜੋ ਲੁਧਿਆਣੇ ਦੇ ਨੇੜੇ, ਆਲਮਗੀਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦਗਾਰ ਬਹੁਤ ਪੁਰਾਣੀ ਹੈ। ਮੁਕਾਮੀ ਰਵਾਇਤ ਮੁਤਾਬਕ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਮਗਰੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕੀਤਾ ਤਾਂ ਇਸ ਜਗ੍ਹਾ 'ਤੇ ਗੁਰੂ ਸਾਹਿਬ ਦੀ ਯਾਦਗਾਰ ਬਣਾਈ ਗਈ। ਇਹਦੀ ਸੇਵਾ ਸੰਭਾਲ ਭਾਈ ਨਾਨੂ ਸਿੰਘ ਕਰਦੇ ਰਹੇ। ਇਹ ਨਾਨੂ ਸਿੰਘ ਦਿਲਵਾਲੀ ਵਾਲੇ ਨਹੀਂ ਸਨ, ਕਿਉਂਕਿ ਉਹ ਤਾਂ 7 ਸਤੰਬਰ 1705 ਦੇ ਦਿਨ ਚਮਕੌਰ ਸਾਹਿਬ ਸ਼ਹੀਦ ਹੋ ਚੁੱਕੇ ਸਨ। ਇਹ ਭਾਈ ਨਾਨੂ ਸਿੰਘ ਨੇ ਆਪਣੀ ਸਾਰੀ ਉਮਰ ਇੱਥੇ ਬਿਤਾ ਦਿੱਤੀ। ਉਹਨਾਂ ਦੀ ਯਾਦ ਵਿੱਚ ਇੱਕ ਥੜਾ ਬਣਿਆ ਹੈ। ਭਾਈ ਨਾਨੂ ਸਿੰਘ ਦੇ ਵੇਲੇ ਤੋਂ ਹੀ ਸੰਗਤਾਂ ਇਸ ਜਗ੍ਹਾ 'ਤੇ ਦੂਰ ਦੂਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਭਾਈ ਨਾਨੂ ਸਿੰਘ ਦੇ ਚੜ੍ਹਾਈ ਕਰਨ ਵੇਲੇ ਪੰਜਾਬ ਵਿੱਚ ਸਿੱਖ ਮਿਸਲਾਂ ਨੇ ਖਾਲਸਾ ਜੀ ਦੇ ਬੋਲਬਾਲੇ ਕਾਇਮ ਕਰ ਲਏ ਸਨ। ਸਿੱਖ ਮਹਾਰਾਜਿਆਂ ਨੇ ਇਸ ਗੁਰਦੁਆਰੇ ਦੀ ਇਮਾਰਤ ਨੂੰ ਨਵੇਂ ਸਿਰਿਓਂ ਬਣਾਇਆ ਅਤੇ ਪਿੰਡ ਆਲਮਗੀਰ ਰਣੀਆਂ ਧਾਂਦਰਾਂ ਅਤੇ ਗਿੱਲਾਂ ਦੀ ਕੁਝ ਜ਼ਮੀਨ ਗੁਰਦੁਆਰਾ ਆਲਮਗੀਰ ਦੇ ਨਾਂ ਨਾਲ ਲਵਾਈ। ਮਹਾਰਾਜਾ ਰਣਜੀਤ ਸਿੰਘ ਅਤੇ ਜੀਂਦ ਰਿਆਸਤ ਨੇ ਇਸ ਗੁਰਦੁਆਰੇ ਨੂੰ ਕਾਫੀ ਭੇਟਾਂ ਦਿੱਤੀਆਂ। ਉਹਨਾਂ ਤੋਂ ਮਗਰੋਂ ਸਿਵੀਆ ਅਤੇ ਮਲੌਦ ਦੇ ਸਿੱਖ ਜਗੀਰਦਾਰਾਂ ਨੇ ਇਸ ਯਾਦਗਾਰ ਨੂੰ ਇੱਕ ਵੱਡੇ ਗੁਰਦੁਆਰੇ ਦੀ ਸ਼ਕਲ ਦਿੱਤੀ। ਇਹਨਾਂ ਦੋਹਾਂ ਸਰਦਾਰਾਂ ਨੇ ਇਲਾਕੇ ਦੀਆਂ ਸੰਗਤਾਂ ਦੇ ਮਿਲਵਰਤਨ ਨਾਲ 30 ਮੁਰੱਬਾ ਫੁੱਟ ਦੀ ਵਲਗਣ 'ਚ ਗੁਰਦੁਆਰਾ ਕਾਇਮ ਕੀਤਾ। ਇਸ ਵਿੱਚ ਇੱਕ ਕੱਚਾ ਬੁਰਜ ਸੀ ਜਿਸ ਦੇ ਵਿਚਕਾਰ 12 ਮੁਰੱਬਾ ਫੁੱਟ ਦਾ ਗੁੰਬਦ ਸੀ ਅਤੇ ਇਸ ਦੇ ਵਿਚਕਾਰ 4 ਮੁਰੱਬਾ ਫੁੱਟ ਦੀ ਮੰਜੀ ਸੀ ਜੋ ਚੂਨੇ ਦੀ ਬਣੀ ਹੋਈ ਸੀ। ਗੁੰਬਦ ਦੇ ਆਲੇ ਦੁਆਲੇ ਚਾਰੇ ਪਾਸੇ ਪਰਿਕਰਮਾ ਵੀ ਬਣੀ ਹੋਈ ਸੀ। ਇਸ ਦੇ ਦੁਆਲੇ 2 ਫੁੱਟ ਦੀ ਨਾਨਕਸ਼ਾਹੀ ਇੱਟ ਦੀ ਦੀਵਾਰ ਸੀ। ਇਹ ਗੁਰਦੁਆਰਾ 6-7 ਫੁੱਟ ਉੱਚੇ ਟਿੱਬੇ 'ਤੇ ਬਣਿਆ ਹੋਇਆ ਸੀ। ਇਸ ਕਰਕੇ ਇਸ ਵਿੱਚ ਦਾਖਲ ਹੋਣ ਵਾਸਤੇ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਸੀ। ਗੁਰਦੁਆਰੇ ਦੇ ਦੁਆਲੇ ਇੱਕ ਕੱਚਾ ਕੋਟ ਜਿਹਾ ਵੀ ਉਸਾਰਿਆ ਹੋਇਆ ਸੀ। ਇਸ ਦੀਆਂ ਦੀਵਾਰਾਂ ਵਿੱਚ 4 ਫੁੱਟ ਚੌੜੀਆਂ ਸਨ ਪਰ ਇਹ ਕੱਚੀਆਂ ਸਨ। ਇਹ ਕੰਧਾਂ ਦੀ ਉਚਾਈ ਤਕਰੀਬਨ 12 ਫੁੱਟ ਸੀ। ਇਹ ਜਗ੍ਹਾ ਆਪਣੇ ਰਿਹਾਇਸ਼ੀ ਗੁਰਦੁਆਰੇ ਵਿੱਚ 6-7 ਕਮਰੇ ਵੀ ਬਣੇ ਹੋਏ ਸਨ। ਫਿਰ ਪੜ੍ਹ ਲਓ,
ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ,
ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ,
ਮੰਜੀ ਸਾਹਿਬ ਆਲਮਗੀਰ ਆਏ ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ,
ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ।
ਇੱਥੇ ਇੱਕ ਸੋਹਣਾ ਸਰੋਵਰ ਬਣਿਆ ਜਿਹਦਾ ਨਾਂ ਹੈ ਸਰੋਵਰ ਤੀਰ ਸਾਹਿਬ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਲਮਗੀਰ ਆਏ ਤਾਂ ਇੱਥੇ ਪਾਣੀ ਦੀ ਬੜੀ ਕਿੱਲਤ ਸੀ। ਆਪਣੇ ਤੀਰ ਮਾਰ ਕੇ ਜ਼ਮੀਨ 'ਚੋਂ ਪਾਣੀ ਦੀਆਂ ਧਾਰਾਂ ਚਲਾ ਦਿੱਤੀਆਂ। ਜਿੱਥੇ ਗੁਰੂ ਸਾਹਿਬ ਨੇ ਪਾਣੀ ਦਾ ਪ੍ਰਵਾਹ ਚਲਾਇਆ ਉੱਥੇ ਹੌਲੀ ਹੌਲੀ ਇੱਕ ਢਾਬ ਬਣ ਗਈ ਅਤੇ ਸਾਧ ਸੰਗਤ ਜੀ ਉਹ ਸਰੋਵਰ ਪਾਵਣ ਪਵਿੱਤਰ ਸਰੋਵਰ ਜਿਸ ਦਾ ਨਾਂ ਰੱਖਿਆ ਗਿਆ ਤੀਰ ਸਰ ਸਰੋਵਰ। ਅਤੇ ਸਾਧ ਸੰਗਤ ਜੀ ਜਿੱਥੇ ਹਜ਼ਾਰਾਂ ਸੰਗਤਾਂ ਜਾ ਕੇ ਇਸ਼ਨਾਨ ਕਰਦੀਆਂ, ਤਿਲ ਸੱਟਣ ਜਗ੍ਹਾ ਨੇ। ਸਵੇਰੇ ਜਾਓ, ਦੁਪਹਿਰੇ ਜਾਓ, ਸ਼ਾਮੀ ਜਾਓ, ਖਾਸ ਤੌਰ 'ਤੇ ਐਤਵਾਰ ਨੂੰ ਪੂਰਨਮਾਸ਼ੀ ਸੰਗਰਾਂਦ ਮੱਸਿਆ ਜੋੜ ਮੇਲੇ ਤਿਲ ਸੱਟਣ ਨੂੰ ਜਗ੍ਹਾ ਨੇ। ਆਲਮਗੀਰ ਦਾ ਵੀ 300 ਸਾਲਾ ਸਾਜਨਾ ਦਿਵਸ ਆ ਰਿਹਾ ਕਿਉਂਕਿ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ, ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਮਹਾਰਾਜ ਨੇ ਪਰਿਵਾਰ ਵਿਛੜਿਆ, ਲਾਲ ਸ਼ਹੀਦ ਹੋ ਗਏ, ਇਹ ਆਲਮਗੀਰ ਮੁਕਤਸਰ ਸਾਹਿਬ ਸਾਬੋ ਕੀ ਤਲਵੰਡੀ ਇਹ ਸਾਰੇ ਸਥਾਨਾਂ ਦਾ 300 ਸਾਲਾ ਹੀ ਹੈ। ਤੋ ਇੱਥੇ ਨਿੱਤ ਰੌਣਕਾਂ ਅਤੇ ਸੰਗਤਾਂ ਦੀ ਸ਼ਰਧਾ, ਜਿਹੜਾ ਵੀ ਭਾਵਨਾ ਨਾਲ ਆਲਮਗੀਰ ਜਾਂਦਾ ਹੈ ਬਾਜਾਂ ਵਾਲੇ ਤੋਂ ਝੋਲੀਆਂ ਭਰ ਕੇ ਆਉਂਦਾ,
ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ,
ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ।
ਮੇਰੇ ਪਿਆਰੇ ਧੰਨ ਗੁਰੂ ਬਾਜਾਂ ਵਾਲੜੇ, ਵਾ 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 ਧੰਨ ਗੁਰੂ ਬਾਜਾਂ ਵਾਲੜੇ,
ਵਾ ਵਾ ਧੰਨ ਗੁਰੂ ਬਾਜਾਂ ਵਾਲੜੇ, ਵਾ 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 ਧੰਨ ਗੁਰੂ ਬਾਜਾਂ ਵਾਲੜੇ।
ਮੰਜੀ ਸਾਹਿਬ ਆਲਮਗੀਰ ਆਏ ਸਤਿਗੁਰ ਕਲਗੀਆਂ ਵਾਲੇ ਆਏ, ਸੰਗਤਾਂ ਨੇ ਦਰਸ਼ਨ ਪਾਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ,
ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ, ਮੰਜੀ ਸਾਹਿਬ ਆਲਮਗੀਰ ਆਏ ਧੰਨ ਗੁਰੂ ਬਾਜਾਂ ਵਾਲੜੇ।
ਸਾਧ ਸੰਗਤ ਜੀ, ਮੰਜੀ ਸਾਹਿਬ ਗੁਰਦੁਆਰਾ ਆਲਮਗੀਰ ਜੋ ਆਪਣੀ ਵਿਲੱਖਣਤਾ ਆਪ ਹੈ, ਇਹ ਬੇਨਤੀ ਤਾਂ ਕਰ ਰਹੇ ਹਾਂ ਕਿ ਆਲਮਗੀਰ ਸੰਗਤਾਂ ਜਾਂਦੀਆਂ ਜ਼ਰੂਰ ਹੈ ਜਿਨ੍ਹਾਂ ਨੂੰ ਇਤਿਹਾਸ ਦਾ ਨਹੀਂ ਪਤਾ। ਕਈ ਪ੍ਰੇਮੀ ਕਹਿੰਦੇ ਨੇ 6ਵੇਂ ਪਾਤਸ਼ਾਹ ਦਾ ਗੁਰਦੁਆਰਾ, तो नहीं पाई। ये थे दसवें पातशाह आए सन गुरु गोबिंद सिंह महाराज। तीसरी कंपनी के उदम उपराले का सदका गरीब दासरिया का यह उपराला है कि जितने भी स्थान ने 40-50 कैसटा पहला तो 30-40 कैसटा हूँ तीसरी कंपनी वालों भावें यूपी के स्थान है, नानक झीरा है, अरीठा साहब है, नानक मत्ता है, दुख निवारण पटियाला है, दुख निवारण शीशगंज दिल्ली है, बंगला साहब है, आनंदपुर साहब है। कहण तो भाव के जितने भी गुरद्वारे ने सारे गुरधामां दा गोविंदवाल साहब, खडूर साहब, बाबा बुढ़ा साहब और सारे तख्तां दे, पटना साहब, साबो की तलवंडी, ये सारे गुरद्वारियां दे इतिहास संखेप जो संगतां तक घर घर पहुँचाए जान सीढ़ियां दे राहीं, संगतां घर बैठियां उन्हां गुरधामां दे दर्शन कर सकन जिथे साढ़े सतगुरां ने गुरु नानक तो लैके बाजां वाले पातशाह ने चरण पाए, जगह जगह जाके कौतक कीते। तो आलमगीर दी धरती, पावन पवित्र धरती जिथे बाजां वाले सतगुरु ने चरण पाए और तीर मार के जल कढ़िया, तो साध संगत जी जिन्हां ने अजे तक दर्शन नहीं किए, भावना वाले गुरद्वारा मंजी साहब के नाल वाली इमारत हेठां एक भोरा साहब बनाया होया है। जदों गुरु गोबिंद सिंह महाराज पांच मुरीदां नाल उचदा पीर के रूप में आलमगीर पुजे सन तो उन्हां दा पलंग सब तो पहला इस जगह पर रखा गया सी। इस भोरे में खूबसूरत पलंग रखा होया है जिस ते गुरु ग्रंथ साहब महाराज का प्रकाश किया होया है। तो साध संगत जी ये आलमगीर की पावन पवित्र धरती जिन्हां ने अजे तक भी दर्शन नहीं किए, जदों राड़ा साहब जाते हो राड़ा साहब भी नेड़े ही पैंदा है। धन धन बाबा ईश्वर सिंह जी महाराज राड़े वाले, नानक सर कलेरां जाते हो धन धन बाबा आनंद सिंह महाराज को नमस्कार करन वास्ते पूर्ण महापुरख। तो लुधियाने के नेड़े ये आलमगीर है जिथे मेरे बाजां वाले सतगुरु ने चरण पाए जिन्हां ने अजे तक दीदार नहीं किए। एक बार आलमगीर की धरती से पहुँचो, उस पावन पवित्र धरती से सजदा करिए, नमस्कार करिए, लोक परोग के सुख बाजां वाले सतगुरु धन गुरु गोबिंद सिंह महाराज तो अपनी झोली च पाइए। इनियां बेनतियां करदा दास खेमां दा जाचक है, एक कृपा रहमत आशीर्वाद महापुरख धन धन बाबा कुंदन सिंह जी महाराज नानक सर कलेरां वाले जिन्हां की कृपा नाल आप जी के दर्शन कर रहे हैं। तो बाजां वाले नूं करोड़ां वार नमस्कार है ऐसे सतगुरु नूं। आओ बेनती करके समाप्ति करिए जी। मंजी साहब आलमगीर आए धन गुरु बाजां वाले, मंजी साहब आलमगीर आए धन गुरु बाजां वाले,
मंजी साहब आलमगीर आए
बाजा वाले, मंजी साहब आलमगीर
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।